ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੀਂ ਅੱਜ ਅਸੀਂ ਸਬਕ ਨੰਬਰ 64 ਤੇ ਗੱਲਬਾਤ ਕਰਾਂਗੇ ਜਿਹਦਾ ਉਨਵਾਨ ਹੈ ਖੁਦਾ ਦਾ ਬਰਾ। ਪਿਛਲੇ ਦੋ ਪ੍ਰੋਗਰਾਮਾਂ ਵਿੱਚ ਅਸੀਂ ਵੇਖਿਆ ਕਿ ਯਿਸੂ ਮਸੀਹ ਦੀ ਪੈਦਾਇਸ਼ ਅਜੀਬ ਤੇ ਉਹਦੀ ਫਿਤਰਤ ਮੁਨਫਰਦ ਤੇ ਕੰਮ ਸਭ ਤੋਂ ਅਲੱਗ ਸਨ। ਉਹਦੀ ਪੈਦਾਇਸ਼ ਤੇ ਫਿਤਰਤ ਤੇ ਕਿਰਦਾਰ ਤਿੰਨੋਂ ਦੀ ਮਿਸਾਲ ਮਿਲਣਾ ਮੁਸ਼ਕਿਲ ਬਲਕਿ ਦੁਨੀਆਂ ਵਿੱਚ ਨਾਮੁਮਕਿਨ ਹੈ। ਜਿੱਥੋਂ ਤੱਕ ਉਹਦੀ ਪੈਦਾਇਸ਼ ਦਾ ਤਾਲੁਕ ਹੈ ਤੇ ਸਾਨੂੰ ਮਾਲੂਮ ਹੈ ਕਿ ਪੂਰੀ ਦੁਨੀਆਂ ਵਿੱਚ ਅੱਜ ਤੱਕ ਉਹਦੀ ਪੈਦਾਇਸ਼ ਵੰਗਰ ਦੀ ਪੈਦਾਇਸ਼ ਨਹੀਂ ਹੋਈ, ਕਿਉਂਕਿ ਜਿਸਮ ਦੇ ਲਿਹਾਜ਼ ਨਾਲ ਜ਼ਮੀਨ ਤੇ ਉਹਦਾ ਕੋਈ ਬਾਪ ਨਹੀਂ। ਉਹ ਰੂਲ ਕੁਦਸ ਦੀ ਕੁਦਰਤ ਦੇ ਸਬਬ ਤੋਂ ਪੈਦਾ ਹੋਇਆ ਤੇ ਕੰਵਾਰੀ ਤੋਂ ਪੈਦਾ ਹੋਇਆ। ਕਿਰਦਾਰ ਦੇ ਲਿਹਾਜ਼ ਨਾਲ ਤੇ ਫਿਤਰੀ ਕੰਮਾਂ ਦੇ ਲਿਹਾਜ਼ ਨਾਲ ਯਿਸੂ ਬੇਮਿਸਾਲ ਤੇ ਯਕਤਾ ਏ। ਦੁਨੀਆਂ ਵਿੱਚ ਕੋਈ ਸ਼ਖਸ ਐਸਾ ਪੈਦਾ ਨਹੀਂ ਹੋਇਆ ਜਿਹਦੀ ਫਿਤਰਤ ਨਾਫਰਮਾਨੀ ਤੇ ਖਤਾਕਾਰੀ ਤੋਂ ਮੁਬਰਾ ਹੋਵੇ ਸਿਵਾਏ ਯਿਸੂ ਮਸੀਹ ਦੇ। ਉਹਦਾ ਜਿਸਮ ਤੇ ਸਾਡੇ ਇਨਸਾਨਾਂ ਵਾਂਗਰ ਸੀ, ਮਗਰ ਉਹਦੀ ਫਿਤਰਤ ਸਾਡੀ ਫਿਤਰਤ ਤੋਂ ਫਰਕ ਸੀ। ਉਹਦੀ ਫਿਤਰਤ ਵਿੱਚ ਕਸੂਰਵਾਰੀ ਤੇ ਖਤਾ ਪਸੰਦੀ ਸ਼ਾਮਿਲ ਨਾ ਸੀ, ਤੇ ਨਾ ਹੀ ਗੁਨਾਹ ਦਾ ਤੁਖਮ ਉਹਦੇ ਸ਼ੌਰ ਜਾਂ ਲਾਸ਼ੌਰ ਵਿੱਚ ਮੌਜੂਦ ਸੀ, ਕਿਉਂਕਿ ਉਹ ਐਸਾ ਨਜਾਤ ਦਹਿੰਦਾ ਏ ਜਿਹਨੂੰ ਖੁਦਾ ਨੇ ਹਰ ਸ਼ੈ ਤੋਂ ਜੁਦਾ ਕਰਕੇ ਦੁਨੀਆਂ ਵਿੱਚ ਭੇਜਿਆ ਤਾਂ ਕਿ ਉਹ ਸਾਡੇ ਗੁਨਾਹਾਂ ਦੀ ਸਜ਼ਾ ਖੁਸ਼ੀ ਦੇ ਨਾਲ ਆਪਣੇ ਉੱਤੇ ਲਵੇ। ਅੱਜ ਅਸੀਂ ਇੰਜੀਲ ਮੁਕੱਦਸ ਵਿੱਚ ਯਿਸੂ ਮਸੀਹ ਦੀ ਬਾਬਤ ਹਜ਼ਰਤ ਯੂਹੰਨਾ ਨਬੀ ਦੀ ਗਵਾਹੀਆਂ ਤੇ ਸ਼ਹਾਦਤਾਂ ਸੁਣਾਂਗੇ। ਯੂਹੰਨਾ ਨਬੀ ਐਸਾ ਨਬੀ ਸੀ ਜਿਹਨੂੰ ਖੁਦਾ ਨੇ ਮਸੀਹ ਦੇ ਅੱਗੇ ਅੱਗੇ ਰਾਹ ਤਿਆਰ ਕਰਨ ਨੂੰ ਭੇਜਿਆ। ਯੂਹੰਨਾ ਦੀ ਇੰਜੀਲ ਦਾ ਮੁਤਾਲਿਆ ਕਰਦਿਆਂ ਹੋਇਆਂ ਸਾਨੂੰ ਪਤਾ ਚੱਲਦਾ ਕਿ ਯੂਹੰਨਾ ਨਬੀ ਨੂੰ ਯੂਹੰਨਾ ਬਪਤਿਸਮਾ ਦੇਵਨ ਵਾਲਾ ਜਾਂ ਯੂਹੰਨਾ ਇਸਤਬਾਗੀ ਵੀ ਆਖਿਆ ਜਾਂਦਾ ਹੈ ਤੇ ਉਹਦਾ ਅਰਬੀ ਜਾਂ ਕੁਰਆਨੀ ਨਾਂ ਹਜ਼ਰਤ ਯਹਯਾ ਏ। ਯੂਹੰਨਾ ਰਸੂਲ ਨੂੰ ਸਿਰਫ ਯੂਹੰਨਾ ਲਿਖਿਆ ਗਿਆ ਏ, ਬਸ ਇਹਨਾਂ ਦੋਵੇਂ ਯੂਹੰਨਾ ਨੂੰ ਪਹਿਚਾਨਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ। ਯੂਹੰਨਾ ਦੀ ਇੰਜੀਲ ਦੇ ਪਹਿਲੇ ਬਾਬ ਯਾਨੀ ਬਾਬ ਨੰਬਰ 1 ਵਿੱਚ ਇੰਜ ਮਰਕੂਮ ਏ ਤੇ ਯੂਹੰਨਾ ਦੀ ਗਵਾਹੀ ਇਹ ਵੇ ਕਿ ਜਦੋਂ ਯਹੂਦੀਆਂ ਨੇ ਯਰੂਸ਼ਲਮ ਤੋਂ ਕਾਹਿਨ ਤੇ ਲਾਵੀ ਇਹ ਪੁੱਛਣ ਵਾਸਤੇ ਉਹਦੇ ਕੋਲ ਭੇਜੇ ਕਿ ਤੂੰ ਕੌਣ ਏ ਤੇ ਉਹਨੇ ਇਕਰਾਰ ਕੀਤਾ, ਇਨਕਾਰ ਨਾ ਕੀਤਾ ਬਲਕਿ ਇਕਰਾਰ ਕੀਤਾ ਕਿ ਮੈਂ ਤੇ ਮਸੀਹ ਨਹੀਂ ਹਾਂ। ਬਸ ਉਹਨਾਂ ਨੇ ਉਹਨੂੰ ਆਖਿਆ ਫਿਰ ਤੂੰ ਕੌਣ ਏ ਤਾਂ ਕਿ ਅਸੀਂ ਆਪਣੇ ਭੇਜਣ ਵਾਲਿਆਂ ਨੂੰ ਜਵਾਬ ਦੇਈਏ ਤੇ ਆਪਣੇ ਹੱਕ ਵਿੱਚ ਕੀ ਕਹਿਣਾ ਏ। ਉਹਨੇ ਆਖਿਆ ਜਿਵੇਂ ਯਸਾਇਆ ਨਬੀ ਨੇ ਆਖਿਆ ਬਿਆਬਾਨ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼ ਆ ਕਿ ਤੁਸੀਂ ਖੁਦਾਵੰਦ ਦੀ ਰਾਹ ਨੂੰ ਸਿੱਧਾ ਕਰੋ। ਯੂਹੰਨਾ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਕਿ ਮੈਂ ਪਾਣੀ ਤੇ ਨਾਲ ਬਪਤਿਸਮਾ ਦੇਣਾ ਵਾਂ, ਤੁਹਾਡੇ ਦਰਮਿਆਨ ਇੱਕ ਸ਼ਖਸ ਖੜਾ ਏ ਜਿਹਨੂੰ ਤੁਸੀਂ ਨਹੀਂ ਜਾਣਦੇ, ਯਾਨੀ ਮੇਰੇ ਬਾਅਦ ਆਉਣ ਵਾਲਾ ਜਿਹਦੀ ਜੁੱਤੀ ਦਾ ਤਸਮਾ ਮੈਂ ਖੋਲ੍ਹਣ ਦੇ ਲਾਇਕ ਨਹੀਂ। ਇਹ ਗੱਲਾਂ ਯਰਦਨ ਦੇ ਪਾਰ ਬੈਤਨੀਆਂ ਵਿੱਚ ਵਾਕਿਆ ਹੋਈਆਂ ਜਿੱਥੇ ਯੂਹੰਨਾ ਬਪਤਿਸਮਾ ਦਿੰਦਾ ਸੀ। ਦੂਜੇ ਦਿਨ ਉਹਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਆਖਿਆ, ਵੇਖੋ ਇਹ ਖੁਦਾ ਦਾ ਬਰਾ ਏ ਜਿਹੜਾ ਦੁਨੀਆਂ ਦਾ ਗੁਨਾਹ ਚੁੱਕ ਲੈ ਜਾਂਦਾ ਏ। ਇਹ ਉਹੀ ਏ ਜਿਸ ਦੀ ਬਾਬਤ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਸ਼ਖਸ ਮੇਰੇ ਬਾਅਦ ਆਉਂਦਾ ਏ ਜਿਹੜਾ ਮੇਰੇ ਤੋਂ ਮੁਕੱਦਮ ਠਹਿਰਿਆ ਏ, ਕਿਉਂਕਿ ਉਹ ਮੇਰੇ ਤੋਂ ਪਹਿਲੇ ਸੀ ਤੇ ਮੈਂ ਤੇ ਉਹਨੂੰ ਪਹਿਚਾਨਣਾ ਸਾਂ, ਮਗਰ ਇਸ ਲਈ ਪਾਣੀ ਨਾਲ ਬਪਤਿਸਮਾ ਦੇਣਾ ਆਇਆ ਵਾਂ ਕਿ ਉਹ ਇਸਰਾਇਲ ਤੇ ਜ਼ਾਹਿਰ ਹੋ ਜਾਏ। ਅਸੀਂ ਇੱਥੇ ਥੋੜ੍ਹਾ ਵਕਫਾ ਲੈਂਦੇ ਹਾਂ ਤੇ ਹਜ਼ਰਤ ਯੂਹੰਨਾ ਦੀ ਗਵਾਹੀ ਤੇ ਗੌਰ ਕਰਦੇ ਹਾਂ ਕਿ ਤੁਸੀਂ ਸੁਣਿਆ ਕਿ ਯੂਹੰਨਾ ਨਬੀ ਨੇ ਮਸੀਹ ਦਾ ਹਵਾਲਾ ਦਿੱਤਾ। ਹੁਣ ਖੁਦਾ ਦਾ ਕਲਾਮ ਦੁਬਾਰਾ ਸੁਣੋ ਜੋ ਕਹਿੰਦਾ ਹੈ ਕਿ ਯੂਹੰਨਾ ਨੇ ਮਸੀਹ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਤੇ ਆਖਿਆ, ਵੇਖੋ ਇਹ ਖੁਦਾ ਦਾ ਬਰਾ ਏ ਜਿਹੜਾ ਦੁਨੀਆਂ ਦਾ ਗੁਨਾਹ ਚੁੱਕ ਲੈ ਜਾਂਦਾ ਏ। ਅਸੀਂ ਪਹਿਲੇ ਹੀ ਵੇਖ ਚੁੱਕੇ ਹਾਂ ਕਿ ਖੁਦਾ ਦੇ ਨਬੀਆਂ ਨੇ ਮਸੀਹ ਨੂੰ ਕਈ ਨਾਵਾਂ ਤੋਂ ਪੁਕਾਰਿਆ, ਜਿਵੇਂ ਰਿਹਾਈ ਦੇਵਨ ਵਾਲਾ, ਨਿਜਾਤ ਦਹਿੰਦਾ, ਬਾਦਸ਼ਾਹ, ਖੁਦਾਵੰਦ, ਖੁਦਾ ਦਾ ਕਲਮਾ, ਕਲਮਤੁੱਲਾ ਅਤੇ ਖੁਦਾ ਦਾ ਬੇਟਾ ਇਬਨ ਅੱਲਾ। ਹੁਣ ਅਸੀਂ ਯੋਹੰਨਾ ਨਬੀ ਨੂੰ ਖੁਦਾ ਦਾ ਬਰਾ ਕਹਿੰਦੇ ਹੋਇਆ ਸੁਣਿਆ। ਹੁਣ ਇਹ ਨਾਂ ਸਭ ਤੋਂ ਜ਼ਿਆਦਾ ਅਹਿਮ ਏ ਅਤੇ ਸਭ ਤੋਂ ਜ਼ਿਆਦਾ ਕਾਬਲੇ ਵਜ਼ਾਹਤ ਏ। ਯੋਹੰਨਾ ਨੇ ਯਸੂ ਨੂੰ ਖੁਦਾ ਦਾ ਬਰਾ ਕਿਉਂ ਆਖਿਆ? ਕੀ ਯਸੂ ਬਰਾ ਸੀ? ਨਹੀਂ, ਯਸੂ ਅਸਲੀ ਬਰਾ ਨਾ ਸੀ। ਅਸੀਂ ਜਾਣਦੇ ਹਾਂ ਕਿ ਇਹ ਸਿਰਫ਼ ਇੱਕ ਬੋਲਣ ਦਾ ਢੰਗ ਏ, ਤਰੀਕਾ ਏ, ਜਿਵੇਂ ਉਰਦੂ ਗ੍ਰਾਮਰ ਵਿੱਚ ਅਸੀਂ ਇਹਨੂੰ ਅਸਤਾਰਾ ਦਾ ਨਾਂ ਦਿੰਦੇ ਹਾਂ, ਕਿਉਂਕਿ ਅਸੀਂ ਕਹਿੰਦੇ ਹਾਂ ਕਿ ਸਾਡਾ ਕੋਈ ਜਵਾਨ ਏਡਾ ਬਹਾਦਰ ਅਤੇ ਜ਼ੁਰਤਮੰਦ ਏ ਕਿ ਦੂਜਾ ਕੋਈ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਅਤੇ ਇਸੇ ਤਰ੍ਹਾਂ ਅਸੀਂ ਉਹਨਾਂ ਬਹਾਦਰਾਂ ਨੂੰ ਵੀ ਕਹਿੰਦੇ ਹਾਂ ਕਿ ਉਹ ਸ਼ੇਰ ਦੀ ਤਰ੍ਹਾਂ ਬਹਾਦਰ ਏ, ਹਾਲਾਂਕਿ ਉਹ ਸ਼ੇਰ ਨਹੀਂ ਹੁੰਦਾ। ਲੇਕਿਨ ਯੋਹੰਨਾ ਇਸ ਤਬਾਗੀ ਨੇ ਮਸੀਹ ਨੂੰ ਖੁਦਾ ਦਾ ਬਰਾ ਕਿਉਂ ਆਖਿਆ? ਕੋਈ ਆਪਣੇ ਆਪ ਨੂੰ ਬਰਾ ਕਿਉਂ ਕਹਿਲਵਾਏਗਾ? ਯੋਹੰਨਾ ਨੇ ਆਪਣੇ ਸ਼ਾਗਿਰਦਾਂ ਨੂੰ ਵੇਖਦਿਆਂ ਹੋਏ ਯਿਸੂ ਵੱਲ ਇਸ਼ਾਰਾ ਕੀਤਾ ਅਤੇ ਉਹਨਾਂ ਨੂੰ ਆਖਿਆ ਕਿ ਵੇਖੋ, ਇਹ ਖੁਦਾ ਦਾ ਬਰਾ ਏ ਜਿਹੜਾ ਜਹਾਨ ਦਾ ਗੁਨਾਹ ਉਠਾ ਲੈ ਜਾਂਦਾ ਏ। ਕਿਉਂ ਯੋਹੰਨਾ ਨੇ ਐਸਾ ਕਿਉਂ ਆਖਿਆ? ਖੁਦਾ ਦੇ ਬਰੇ ਦਾ ਨਾਂ ਅਤੇ ਇਹਦਾ ਮਤਲਬ ਸਮਝਣ ਵਾਸਤੇ ਸਾਨੂੰ ਯਾਦ ਰੱਖਣਾ ਪਵੇਗਾ ਕਿ ਜਦੋਂ ਹਜ਼ਰਤ ਆਦਮ ਅਤੇ ਹਵਾ ਨੇ ਗੁਨਾਹ ਕੀਤਾ ਅਤੇ ਫਿਰ ਖੁਦਾ ਨੇ ਉਹਨਾਂ ਨੂੰ ਕੀ ਫਰਮਾਇਆ? ਖੁਦਾ ਨੇ ਫਰਮਾਇਆ ਕਿ ਗੁਨਾਹ ਦੀ ਮਜ਼ਦੂਰੀ ਮੌਤ ਏ ਅਤੇ ਦੋਜ਼ਖ ਦੀ ਅੱਗ ਏ, ਅਤੇ ਜਦੋਂ ਤੱਕ ਬੇਅਬ ਬਰੇ ਦਾ ਖੂਨ ਨਾ ਵਹਾਇਆ ਜਾਏਗਾ ਗੁਨਾਹਾਂ ਦੀ ਮੁਆਫ਼ੀ ਨਹੀਂ ਹੋਵੇਗੀ। ਇਸੇ ਤਰ੍ਹਾਂ ਅਸੀਂ ਵੇਖਿਆ ਕਿ ਆਦਮ ਅਤੇ ਹਵਾ ਦੇ ਦੂਸਰੇ ਬੇਟੇ ਹਾਬਿਲ ਨੇ ਖੁਦਾ ਦੇ ਕਲਾਮ ਨੂੰ ਮੰਨਿਆ ਅਤੇ ਖਤਾ ਦੀ ਕੁਰਬਾਨੀ ਦੇ ਤੌਰ 'ਤੇ ਬਰਾ ਜ਼ਬਾ ਕੀਤਾ ਅਤੇ ਉਹਨੇ ਕੁਰਬਾਨਗਾਹ 'ਤੇ ਖੁਦਾ ਦੇ ਹਜ਼ੂਰ ਕੁਰਬਾਨੀ ਪੇਸ਼ ਕੀਤੀ ਤਾਂ ਕਿ ਉਹਦੀਆਂ ਖਤਾਵਾਂ ਡਾਂਪੀਆਂ ਜਾਣ। ਜਦੋਂ ਖੁਦਾ ਪਾਕ ਨੇ ਬਰੇ ਦਾ ਖੂਨ ਵੇਖਿਆ ਅਤੇ ਉਹਨੇ ਹਾਬਿਲ ਦਾ ਗੁਨਾਹ ਮੁਆਫ਼ ਕੀਤਾ ਅਤੇ ਉਹਨੂੰ ਰਾਸਤਬਾਜ਼ ਠਹਿਰਾਇਆ, ਇਸ ਲਈ ਕਿ ਇੱਕ ਬੇਅਬ ਬਰਾ ਉਹਦੀ ਜਗ੍ਹਾ ਕੁਰਬਾਨ ਹੋ ਚੁੱਕਿਆ ਸੀ। ਇਹਦੇ ਨਾਲ ਹੀ ਖੁਦਾ ਨੇ ਇਹ ਵੀ ਫਰਮਾਇਆ ਕਿ ਬਰੇ ਦਾ ਇਹ ਖੂਨ ਜੋ ਖਤਾ ਦੀ ਕੁਰਬਾਨੀ ਦੇ ਤੌਰ 'ਤੇ ਸੀ, ਇਹ ਹਮੇਸ਼ਾ ਦੇ ਗੁਨਾਹ ਦਾ ਕੁਫਾਰਾ ਨਹੀਂ ਬਲਕਿ ਆਰਜ਼ੀ ਏ, ਕਿਉਂਕਿ ਜਾਨਵਰ ਦੀ ਕੀਮਤ ਇਨਸਾਨ ਦੀ ਕੀਮਤ ਨਹੀਂ ਹੋ ਸਕਦੀ। ਇਨਸਾਨ ਜਾਨਵਰਾਂ ਤੋਂ ਕਈ ਗੁਨਾਹ ਅਫਜ਼ਲ ਅਤੇ ਕੀਮਤੀ ਏ ਅਤੇ ਉਹ ਬਰਾ ਅਤੇ ਅਸਲੀ ਨਜਾਤ ਦਹਿੰਦੇ ਅਤੇ ਅਸਲੀ ਕੁਫਾਰੇ ਦੀ ਕੁਰਬਾਨੀ ਦਾ ਅਕਸ ਸੀ। ਅਸਲੀ ਨਜਾਤ ਦਹਿੰਦਾ ਨੇ ਦੁਨੀਆਂ ਵਿੱਚ ਜੇ ਦੁਨੀਆਂ ਦੇ ਗੁਨਾਹ ਵਾਸਤੇ ਆਪਣਾ ਖੂਨ ਬਹਾਨਾ ਸੀ ਅਤੇ ਇਸੇ ਤਰ੍ਹਾਂ ਨਜਾਤ ਦਹਿੰਦੇ ਦੀ ਕੁਰਬਾਨੀ ਕੁਫਾਰੇ ਦੀ ਅਸਲੀ ਕੁਰਬਾਨੀ ਕਰਾਰ ਪਾਈ ਜਾਣੀ ਸੀ ਤਾਂ ਕਿ ਗੁਨਾਹਗਾਰਾਂ ਦੇ ਗੁਨਾਹ ਮੁਆਫ਼ ਹੋਣ ਅਤੇ ਉਹ ਆਪਣੇ ਗੁਨਾਹ ਦੇ ਸਬਬ ਤੋਂ ਖੁਦਾ ਦੇ ਗਜ਼ਬ ਅਤੇ ਸਜ਼ਾ ਤੋਂ ਬਚ ਸਕਣ। ਮਸੀਹ ਦੀ ਪੈਦਾਇਸ਼ ਤੋਂ 700 ਸਾਲ ਪਹਿਲੇ ਯਿਸਾਇਆ ਨਬੀ ਨੇ ਆਪਣੀ ਕਿਤਾਬ ਵਿੱਚ ਇੰਝ ਲਿਖਿਆ, ਉਹ ਸਤਾਇਆ ਗਿਆ ਅਤੇ ਫਿਰ ਵੀ ਉਹਨੇ ਬਰਦਾਸ਼ਤ ਕੀਤੀ ਅਤੇ ਮੂੰਹ ਨਾ ਖੋਲਿਆ, ਜਿਸ ਤਰ੍ਹਾਂ ਬਰਾ ਜਿਹਨੂੰ ਜ਼ਬਾਹ ਕਰਨ ਨੂੰ ਲੈ ਜਾਂਦੇ ਨੇ, ਯਿਸਾਇਆ ਬਾਬ 53 ਦੇ ਆਇਤ ਨੰਬਰ 7, ਤਾਂ ਕਿ ਉਹ ਕੁਰਬਾਨ ਹੋ ਕੇ ਸਾਡੇ ਸਾਰਿਆਂ ਦੇ ਗੁਨਾਹਾਂ ਨੂੰ ਉਠਾ ਲਵੇ। ਇਸੇ ਤਰ੍ਹਾਂ ਹਾਬਿਲ ਦੇ ਜ਼ਮਾਨੇ ਵਿੱਚ ਮਸੀਹ ਦੇ ਕੁਰਬਾਨ ਹੋਵਣ ਤੱਕ ਜੋ ਕੋਈ ਖੁਦਾ ਨੂੰ ਮੰਨਦਾ ਰਿਹਾ ਉਹ ਇਮਾਨ ਦੇ ਮੁਤਾਬਿਕ ਬਰੇ ਦੀ ਕੁਰਬਾਨੀ ਵਿੱਚ ਸ਼ਾਮਿਲ ਹੁੰਦਾ ਰਿਹਾ। ਹਜ਼ਰਤ ਨੂਹ, ਹਜ਼ਰਤ ਇਬਰਾਹਿਮ, ਹਜ਼ਰਤ ਮੂਸਾ, ਹਜ਼ਰਤ ਦਾਊਦ, ਹਜ਼ਰਤ ਸੁਲੇਮਾਨ ਅਤੇ ਬਾਕੀ ਸਾਰੇ ਨਬੀ ਪੈਗੰਬਰ ਅਤੇ ਸਭ ਲੋਕ ਜਿਨ੍ਹਾਂ ਨੇ ਖੁਦਾ ਦੇ ਕਲਾਮ ਨੂੰ ਕਬੂਲ ਕੀਤਾ, ਉਹਨਾਂ ਦੀ ਆਦਤ ਸੀ ਕਿ ਉਹ ਖੁਦਾ ਦੇ ਹਜ਼ੂਰ ਬੇਅਬ ਬਰੇ ਦੀ ਕੁਰਬਾਨੀ ਚੜ੍ਹਾਏ ਕਰਦੇ ਸਨ। ਇਸ ਤਰ੍ਹਾਂ ਤੋਂ ਉਹ ਆਉਣ ਵਾਲੇ ਉਸ ਦਿਨ ਦੇ ਮੁੰਤਜ਼ਰ ਸਨ ਜਦੋਂ ਖੁਦਾ ਪਾਕ ਨੇ ਹਕੀਕੀ ਅਤੇ ਫਾਈਨਲ ਕੁਰਬਾਨੀ ਦਾ ਬਰਾ ਭੇਜਣਾ ਸੀ, ਯਾਨੀ ਪਾਕ ਨਜਾਤ ਦਹਿੰਦਾ ਜਿਨੇ ਆਪਣਾ ਖੂਨ ਬਹਾ ਕੇ ਗੁਨਾਹਾਂ ਦੇ ਕੁਫਾਰੇ ਦੀ ਕੁਰਬਾਨੀ ਪੇਸ਼ ਕਰਨੀ ਸੀ ਤਾਂ ਕਿ ਗੁਨਾਹਗਾਰ ਆਪਣੇ ਗੁਨਾਹਾਂ ਤੋਂ ਅਤੇ ਗੁਨਾਹਾਂ ਦੀ ਸਖ਼ਤ ਸਜ਼ਾ ਤੋਂ ਨਜਾਤ ਪਾਣ। ਅਜ਼ੀਜ਼ ਦੋਸਤੋ, ਇਹੀ ਵਜ੍ਹਾ ਸੀ ਕਿ ਜਦੋਂ ਹਜ਼ਰਤ ਯੋਹੰਨਾ ਨਬੀ ਨੇ ਮਸੀਹ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਅਤੇ ਮਸੀਹ ਵੱਲ ਇਸ਼ਾਰਾ ਕਰਕੇ ਆਪਣੇ ਸ਼ਾਗਿਰਦਾਂ ਨੂੰ ਆਖਿਆ ਕਿ ਵੇਖੋ, ਇਹ ਖੁਦਾ ਦਾ ਬਰਾ ਏ ਜਿਹੜਾ ਦੁਨੀਆਂ ਦਾ ਗੁਨਾਹ ਚੁੱਕ ਲੈ ਜਾਂਦਾ ਏ। ਇਸ ਤਰ੍ਹਾਂ ਯੋਹੰਨਾ ਨੇ ਆਪਣੇ ਸ਼ਾਗਿਰਦਾਂ ਨੂੰ ਦੱਸਿਆ ਕਿ ਯਿਸੂ ਜੋ ਤੁਹਾਡੇ ਸਾਹਮਣੇ ਖਲੋਤਾ ਏ ਉਹੀ ਮਸੀਹੇ ਮਾਊ ਦੇ, ਯਾਨੀ ਉਹ ਬਰਾ ਜਿਹਨੂੰ ਖੁਦਾ ਨੇ ਆਸਮਾਨ ਤੋਂ ਉਤਾਰਿਆ ਏ ਤਾਂ ਕਿ ਉਹ ਕਾਮਿਲ ਕੁਰਬਾਨ ਹੋ ਕੇ, ਜਿਸ ਦੀ ਨਬੀਆਂ ਨੇ ਬਾਰ ਬਾਰ ਨਬੂਵਤ ਕੀਤੀ, ਇਨਸਾਨਾਂ ਨੂੰ ਗੁਨਾਹਾਂ ਤੋਂ ਰਿਹਾਈ ਬਖਸ਼ੇ। ਯਿਸੂ ਬਨੀਨੋ ਇਨਸਾਨ ਦੇ ਗੁਨਾਹਾਂ ਦਾ ਉਹ ਹਕੀਕੀ ਕੁਫਾਰਾ ਏ ਜਿਹੜਾ ਖੁਦਾ ਨੇ ਹਮੇਸ਼ਾ ਵਾਸਤੇ ਗੁਨਾਹਾਂ ਦੀ ਮੁਆਫ਼ੀ ਦਿਲਾਉਣ ਵਾਸਤੇ ਤਾਂ ਕਿ ਨਸਲ ਇਨਸਾਨੀ ਗੁਨਾਹ ਦੀ ਸਜ਼ਾ ਅਤੇ ਅਬਦੀ ਅਜ਼ਾਬ ਤੋਂ ਬਚ ਜਾਏ ਦੁਨੀਆਂ 'ਚ ਭੇਜਿਆ। ਇਸ ਤੋਂ ਬਾਅਦ ਕਲਾਮ ਮੁਕੱਦਸ ਬਿਆਨ ਕਰਦਾ ਹੈ, ਦੂਜੇ ਦਿਨ ਫਿਰ ਯੋਹੰਨਾ ਅਤੇ ਉਹਦੇ ਸ਼ਾਗਿਰਦਾਂ ਵਿੱਚੋਂ ਦੋ ਸ਼ਖਸ ਖੜ੍ਹੇ ਹੋਏ ਅਤੇ ਉਹਨੇ ਯਿਸੂ 'ਤੇ ਜੋ ਜਾਵਣ ਡਿਆ ਸੀ ਨਿਗਾਹ ਕਰਕੇ ਆਖਿਆ, ਵੇਖੋ ਇਹ ਖੁਦਾ ਦਾ ਬਰਾ ਏ। ਉਹ ਦੋਵੇਂ ਸ਼ਾਗਿਰਦ ਉਹਨੂੰ ਇਹ ਕਹਿੰਦੇ ਸੁਣ ਕੇ ਯਿਸੂ ਦੇ ਪਿੱਛੇ ਹੋ ਲਿੱਤੇ। ਯਿਸੂ ਨੂੰ ਫਿਰ ਕੇ ਉਹਨਾਂ ਨੂੰ ਪਿੱਛੇ ਆਉਂਦਿਆਂ ਵੇਖ ਕੇ ਉਹਨਾਂ ਨੂੰ ਆਖਿਆ, ਤੁਸੀਂ ਕੀ ਲੱਭਦੇ ਹੋ? ਉਹਨਾਂ ਨੇ ਉਹਨੂੰ ਆਖਿਆ, ਐ ਰੱਬੀ ਯਾਨੀ ਐ ਉਸਤਾਦ, ਤੂੰ ਕਿੱਥੇ ਰਹਿਣਾ ਏ? ਉਹਨੇ ਉਹਨਾਂ ਨੂੰ ਆਖਿਆ, ਚਲੋ ਅਤੇ ਵੇਖ ਲਵੋ। ਬਸ ਉਹਨਾਂ ਨੇ ਆ ਕੇ ਉਹਦੇ ਰਹਿਣ ਦੀ ਜਗ੍ਹਾ ਵੇਖੀ ਅਤੇ ਉਸ ਰੋਜ਼ ਉਹਦੇ ਨਾਲ ਰਹੇ ਅਤੇ ਇਹ 10ਵੇਂ ਘੰਟੇ ਦੇ ਕਰੀਬ ਸੀ। ਇਹਨਾਂ ਦੋਵਾਂ ਵਿੱਚੋਂ ਜਿਹੜੇ ਯੋਹੰਨਾ ਦੀ ਗੱਲ ਸੁਣ ਕੇ ਯਿਸੂ ਦੇ ਪਿੱਛੇ ਹੋ ਲਈ ਅਤੇ ਇੱਕ ਸ਼ਮੋਨ ਪਤਰਸ ਦਾ ਭਰਾ ਇੰਦਰਿਆ ਸੀ, ਇਸ ਤੋਂ ਪਹਿਲੇ ਆਪਣੇ ਸਗੇ ਭਰਾ ਸ਼ਮੋਨ ਦੇ ਨਾਲ ਮਿਲ ਕੇ ਉਹਨੂੰ ਆਖਦਾ ਕਿ ਸਾਨੂੰ ਖ੍ਰਿਸਤਸ ਯਾਨੀ ਮਸੀਹ ਮਿਲ ਗਿਆ, ਉਹ ਉਹਨੂੰ ਯਿਸੂ ਦੇ ਕੋਲ ਲਿਆਇਆ। ਯਿਸੂ ਨੇ ਉਹਦੇ 'ਤੇ ਨਿਗਾਹ ਕਰਕੇ ਆਖਿਆ ਕਿ ਤੇ ਯੋਹੰਨਾ ਦਾ ਬੇਟਾ ਸ਼ਮੋਨ ਨੇ, ਤੂੰ ਕੈਫਾ ਯਾਨੀ ਪਤਰਸ ਕਹਿਦਾਏਂਗਾ। ਦੂਜੇ ਦਿਨ ਯਿਸੂ ਨੇ ਗਲੀਲ ਵਿੱਚ ਜਾਣਾ ਚਾਹਿਆ ਅਤੇ ਫਿਲਪਸ ਦੇ ਨਾਲ ਮਿਲ ਕੇ ਆਖਿਆ, ਮੇਰੇ ਪਿੱਛੇ ਹੋ ਲੈ।
ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾ ਸਾਡਾ, ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾ ਸਾਡਾ, ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾ, ਉਸਦਾ ਹੈ ਡਾਡਾ ਉਹ ਸਾਤੇ ਕਰਨ ਦੇ ਵਿੱਚ ਹੈ ਉਹ ਧੀਰਾ ਪਿਆਰ ਉਸ।
ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ID ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।